SBS ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਦੇ ਉੱਤੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਸਕਾਟ ਮੋਰਿਸਨ ਸੰਬੰਧੀ ਸੋਲਿਸਟਰ ਜਨਰਲ ਦੀ ਕਾਨੂੰਨੀ ਸਲਾਹ ਬਾਰੇ ਕੱਲ੍ਹ ਕਰਨਗੇ ਖੁਲਾਸਾ। ਅਗਲੇ ਹਫ਼ਤੇ ਹੋਣ ਵਾਲੇ ਨੌਕਰੀਆਂ ਅਤੇ ਹੁਨਰ ਸੰਮੇਲਨ ਤੋਂ ਪਹਿਲਾਂ ਸਰਕਾਰ ਵੱਲੋਂ ਸਿਖਰਲੇ 10 ਇਨ ਡਿਮਾਂਡ ਪੇਸ਼ਿਆਂ ਦੀ ਸੂਚੀ ਉਜਾਗਰ। ਅਤੇ ਖੇਡਾਂ ਵਿੱਚ ਫੀਫਾ ਮਹਿਲਾ ਵਿਸ਼ਵ ਕੱਪ ਤੋਂ ਪਹਿਲਾਂ ਮੈਲਬਨ ਦੇ ਆਮੀ ਪਾਰਕ ਸਟੇਡੀਅਮ ਲਈ ਮਲਟੀ ਮਿਲੀਅਨ ਅਪਗ੍ਰੇਡ ਦਾ ਐਲਾਨ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਉਹ ਮੰਗਲਵਾਰ 23 ਅਗਸਤ ਨੂੰ ਸ਼੍ਰੀ ਮੋਰਿਸਨ ਦੀਆਂ ਗੈਰ ਰਵਾਇਤੀ ਮੰਤਰੀ ਨਿਯੁਕਤੀਆਂ ਦੇ ਕਾਨੂੰਨੀ ਪ੍ਰਭਾਵਾਂ ਬਾਰੇ ਜਨਤਕ ਤੌਰ 'ਤੇ ਸਲਾਹ ਜਾਰੀ ਕਰਨਗੇ। ਮਹਾਂਮਾਰੀ ਦੌਰਾਨ ਸ਼੍ਰੀ ਮੋਰਿਸਨ ਵੱਲੋਂ ਗੁਪਤ ਤੌਰ 'ਤੇ ਕਈ ਮੰਤਰੀ ਪੋਰਟਫੋਲੀਓ ਨੂੰ ਗ੍ਰਹਿਣ ਕਰਨ ਦੇ ਨਾਲ ਨਾਲ ਇਹ ਵੀ ਖੁਲਾਸਾ ਹੋਇਆ ਸੀ ਕਿ ਉਹਨਾਂ ਨੇ ਅਧਿਕਾਰਤ ਮੰਤਰਾਲੇ ਦੀਆਂ ਸੂਚੀਆਂ ਵਿੱਚ ਇੱਕ ਡਿਸਕਲੇਮਰ ਸ਼ਾਮਲ ਕੀਤਾ ਸੀ। ਗ੍ਰੇਟਨ ਇੰਸਟੀਚਿਊਟ ਦੀ ਖੋਜਕਰਤਾ ਕੇਟ ਗ੍ਰਿਫਿਥਸ ਦਾ ਕਹਿਣਾ ਹੈ ਕਿ ਇਹ ਤਾਜ਼ਾ ਘਟਨਾ ਆਸਟ੍ਰੇਲੀਆ ਵਿੱਚ ਲੋਕਾਂ ਦੇ ਭਰੋਸੇ ਨੂੰ ਹੋਰ ਨੁਕਸਾਨ ਪਹੁੰਚਾ ਰਹੀ ਹੈ।
Well, I think we've seen is an erosion of a lot of different norms that have been protecting against all sorts of forms of grey corruption, things like jobs for mates, things like pork barreling. And what we really want to see is now some stronger rules and processes around these sorts of things, because we've seen that erosion of norms. We can't rely on them in the way we used to. And as a result, I think what we need to see is some clearer guardrails around ministerial discretion.
ਗਵਰਨਰ ਜਨਰਲ ਦੇ ਸਰਕਾਰੀ ਸਕੱਤਰ ਦੇ ਦਫ਼ਤਰ ਦੇ ਬੁਲਾਰੇ ਨੇ ਸਕਾਟ ਮੋਰਿਸਨ ਦੀਆਂ ਮੰਤਰੀ ਦੀਆਂ ਨਿਯੁਕਤੀਆਂ ਦਾ ਪ੍ਰਚਾਰ ਨਾ ਕਰਨ ਵਿੱਚ ਆਪਣੀ ਭੂਮਿਕਾ ਦਾ ਬਚਾਅ ਕੀਤਾ ਏ ਅਤੇ ਪ੍ਰਕਿਰਿਆ ਵਿੱਚ ਵਧੇਰੇ ਪਾਰਦਰਸ਼ਤਾ ਦਾ ਸਵਾਗਤ ਕੀਤਾ ਏ। ਇੱਕ ਬਿਆਨ ਵਿੱਚ ਬੁਲਾਰੇ ਨੇ ਕਿਹਾ ਕਿ ਗਵਰਨਰ ਜਨਰਲ ਦੇ ਅਧਿਕਾਰਤ ਸਕੱਤਰ ਦਾ ਦਫ਼ਤਰ ਉਹ ਪ੍ਰਸ਼ਾਸਨਿਕ ਨਿਯੁਕਤੀਆਂ ਪ੍ਰਕਾਸ਼ਿਤ ਕਰਨ ਲਈ ਜ਼ਿੰਮੇਵਾਰ ਨਹੀਂ ਹੈ ਜਿੱਥੇ ਕਿ ਇੱਕ ਮੰਤਰੀ ਨੂੰ ਕਿਸੇ ਹੋਰ ਵਿਭਾਗ ਵਿੱਚ ਸਹੁੰ ਚੁਕਾਈ ਜਾਰੀ ਹੈ। ਇਹ ਦਫ਼ਤਰ ਇੱਕ ਸੁਤੰਤਰ ਏਜੰਸੀ ਹੈ ਜੋ ਕਿ ਗਵਰਨਰ ਜਨਰਲ ਤੋਂ ਵੱਖਰੀ ਹੈ ਅਤੇ ਕਿਹਾ ਕਿ ਦਫ਼ਤਰ ਮੰਤਰੀਆਂ ਦੀਆਂ ਨਿਯੁਕਤੀਆਂ ਵਿੱਚ ਵਧੇਰੇ ਪਾਰਦਰਸ਼ਤਾ ਦਾ ਸਮਰਥਨ ਕਰਦਾ ਹੈ ਪਰ ਨਿਯੁਕਤੀਆਂ ਦੀ ਰਿਪੋਰਟ ਕਰਨਾ ਵੇਲੇ ਦੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਅਗਲੇ ਹਫ਼ਤੇ ਹੋਣ ਵਾਲੇ ਨੌਕਰੀਆਂ ਅਤੇ ਹੁਨਰ ਸੰਮੇਲਨ ਤੋਂ ਪਹਿਲਾਂ ਫੈਡਰਲ ਸਰਕਾਰ ਨੇ ਦੇਸ਼ ਦੇ ਚੋਟੀ ਦੇ 10 ਇਨ ਡਿਮਾਂਡ ਪੇਸ਼ਿਆਂ ਦੀ ਸੂਚੀ ਨੂੰ ਉਜਾਗਰ ਕੀਤਾ ਏ। ਉਸਾਰੀ ਦੇ ਖੇਤਰ ਨੂੰ ਅਗਲੇ ਸਾਲ 1 ਲੱਖ ਕਾਮਿਆਂ ਦੀ ਘਾਟ ਦਾ ਸਾਹਮਣਾ ਕਰਨ ਦਾ ਅਨੁਮਾਨ ਹੈ। ਸਿਹਤ ਅਤੇ ਚਾਈਲਡ ਕੇਅਰ ਸੈਕਟਰ ਵਿੱਚ 2025 ਤੱਕ ਲਗਭਗ 2.5 ਲੱਖ ਨਵੇਂ ਕਾਮਿਆਂ ਦੀ ਲੋੜ ਹੈ ਜਦੋਂ ਕਿ IT ਸੈਕਟਰ ਵੀ ਯੋਗ ਕਾਮਿਆਂ ਲਈ ਸੰਘਰਸ਼ ਕਰ ਰਿਹਾ ਏ। ਸਰਕਾਰ ਦਾ ਦਾਅਵਾ ਹੈ ਕਿ ਆਸਟ੍ਰੇਲੀਆ ਦੁਨੀਆ ਦੇ ਕਿਸੇ ਵੀ ਤੁਲਨਾਤਮਕ ਦੇਸ਼ ਨਾਲੋਂ ਸਭ ਤੋਂ ਗੰਭੀਰ ਹੁਨਰ ਦੀ ਘਾਟ ਦਾ ਸਾਹਮਣਾ ਕਰ ਰਿਹਾ ਏ। ਹੁਨਰ ਅਤੇ ਸਿਖਲਾਈ ਮੰਤਰੀ ਬ੍ਰੈਂਡਨ ਓਕੋਨਰ ਦਾ ਕਹਿਣਾ ਏ ਕਿ ਉਹ ਹੁਨਰ ਦੀ ਘਾਟ ਵਾਲੇ ਖੇਤਰਾਂ ਵਿੱਚ ਸਮਝਦਾਰੀ ਨਾਲ ਨਿਵੇਸ਼ ਕਰਨਾ ਚਾਹੁੰਦੇ ਨੇ।
It's really important for employers to get the skills they're crying out for. It's very important that working people have the skills in demand so they have secure jobs and a career progression. And it's also important for consumers because a skilled labour market is a productive labour market. And a productive labour market means downward pressure on prices. And at a time of relatively high inflation, ensuring a productive, innovative labour market and economy will mean a better standard of living for all Australians.
ਰੁਜ਼ਗਾਰਦਾਤਾਵਾਂ ਦੀ ਵਕਾਲਤ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਛੋਟੇ ਕਾਰੋਬਾਰਾਂ ਨੂੰ ਲਾਜ਼ਮੀ ਅਦਾਇਗੀ ਘਰੇਲੂ ਹਿੰਸਾ ਛੁੱਟੀ ਲਈ ਸੰਘੀ ਸਰਕਾਰ ਦੀ ਸਹਾਇਤਾ ਦੀ ਲੋੜ ਹੋਵੇਗੀ। ਪੀੜਤਾਂ ਲਈ ਹਿੰਸਕ ਹਾਲਾਤਾਂ ਤੋਂ ਬਚਣਾ ਆਸਾਨ ਬਣਾਉਣ ਲਈ ਸਰਕਾਰ ਕੈਜੂਅਲ ਕਾਮਿਆਂ ਸਮੇਤ ਬਾਕੀ ਕਰਮਚਾਰੀਆਂ ਨੂੰ ਘਰੇਲੂ ਹਿੰਸਾ ਦੀ 10 ਦਿਨਾਂ ਤੱਕ ਦੀ ਛੁੱਟੀ ਦੀ ਇਜਾਜ਼ਤ ਦੇਣ ਲਈ ਕਾਨੂੰਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਛੋਟੇ ਕਾਰੋਬਾਰੀ ਸਮੂਹ ਛੁੱਟੀਆਂ ਦੇ ਭੁਗਤਾਨ ਨੂੰ ਸੈਂਟਰਲਿੰਗ ਅਤੇ ਪੇਰੈਂਟਲ ਲੀਵ ਵਾਂਗੂ ਸਰਕਾਰ ਦੁਆਰਾ ਪ੍ਰਬੰਧਿਤ ਕੀਤੇ ਜਾਣ ਦੀ ਮੰਗ ਕਰ ਰਹੇ ਨੇ। ਕਾਉਂਸਿਲ ਆਫ ਸਮਾਲ ਬਿਜ਼ਨਸਿਸ ਆਰਗਨਾਈਜੇਸ਼ਨਜ਼ ਆਸਟ੍ਰੇਲੀਆ ਦੀ ਮੁਖੀ ਅਲੈਕਸੀ ਬੋਇਡ ਨੇ ਇੱਕ ਸੈਨੇਟ ਕਮੇਟੀ ਨੂੰ ਦੱਸਿਆ ਕਿ ਉਹ ਛੁੱਟੀ ਦਾ ਸਮਰਥਨ ਕਰਦੀ ਹੈ ਪਰ ਬਹੁਤ ਸਾਰੇ ਛੋਟੇ ਕਾਰੋਬਾਰਾਂ ਕੋਲ ਇਸ ਸਕੀਮ ਨੂੰ ਲਾਗੂ ਕਰਨ ਲਈ ਸਰੋਤ ਨਹੀਂ ਹੋਣਗੇ।
Yes, we're in support of the 10 days leave, what we're not in support of is that the additional cost burden to small businesses to have to pay, and also the determination. If it would be possible for an outside agency to make the determination on behalf of the small business owner.
ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਆਸਟ੍ਰੇਲੀਆ ਵਿੱਚ ਮਾਰੂ ਓਪੀਅਡ ਵਿਰੁੱਧ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਵਿੱਚ 11 ਕਿਲੋ ਤੋਂ ਵੱਧ ਸ਼ੁੱਧ ਫੈਂਟਾਨਿਲ ਪਾਊਡਰ ਜ਼ਬਤ ਕੀਤਾ ਹੈ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਅਫਸਰਾਂ ਨੇ ਪਿਛਲੇ ਸਾਲ ਦਸੰਬਰ ਵਿੱਚ ਕੈਨੇਡਾ ਤੋਂ ਇੱਕ ਸ਼ਿਪਮੈਂਟ ਵਿੱਚ ਮੈਲਬਨ ਦੀ ਬੰਦਰਗਾਹ 'ਤੇ ਇੱਕ ਉਦਯੋਗਿਕ ਲੱਕੜ ਦੀ ਖਰਾਦ ਦੇ ਅੰਦਰ ਸਟੈਸ਼ ਦਾ ਪਰਦਾਫਾਸ਼ ਕੀਤਾ ਸੀ। ਪਦਾਰਥ ਦੇ ਸੰਭਾਵਿਤ ਐਕਸਪੋਜ਼ਰ ਜੋਖਮ ਦੇ ਕਾਰਨ ਦੋ ਹਫ਼ਤਿਆਂ ਦੇ ਐਕਸਟ੍ਰੈਕਸ਼ਨ ਆਪਰੇਸ਼ਨ ਦੌਰਾਨ ਪੈਰਾਮੈਡਿਕਸ ਕਥਿਤ ਤੌਰ 'ਤੇ ਸਟੈਂਡ ਬਾਏ 'ਤੇ ਸਨ। ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਕਾਰਜਕਾਰੀ ਕਮਾਂਡਰ ਐਂਥਨੀ ਹਾਲ ਦਾ ਕਹਿਣਾ ਹੈ ਕਿ ਇਸ ਕਾਰਵਾਈ ਨੇ ਕਈ ਜਾਨਾਂ ਬਚਾਈਆਂ ਨੇ।
ਇਸ ਆਪਰੇਸ਼ਨ ਇਸ ਸਟਾਪ ਮੋਰ ਦਨ 5 million potentially lethal doses of this drug hitting our streets. I'm also here to warn the public about the significant dangers of fentanyl, which can be fatal in a dose of just 28 milligrams.
ਇੱਕ ਨਵੀਂ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਤਾਈਵਾਨੀਆਂ ਨਾਲੋਂ ਜ਼ਿਆਦਾ ਆਸਟ੍ਰੇਲੀਆਈ ਲੋਕਾਂ ਨੂੰ ਚੀਨ ਦੁਆਰਾ ਹਮਲੇ ਦੇ ਖਤਰੇ ਦਾ ਡਰ ਹੈ। ਆਸਟ੍ਰੇਲੀਅਨ ਇੰਸਟੀਚਿਊਟ ਦੇ ਰਾਸ਼ਟਰੀ ਅਧਿਐਨ ਨੇ ਸਿੱਟਾ ਕੱਢਿਆ ਹੈ ਕਿ ਸਰਵੇਖਣ ਕੀਤੇ ਗਏ 1000 ਆਸਟ੍ਰੇਲੀਆ ਵਾਸੀਆਂ ਵਿੱਚੋਂ 10 ਪਿੱਛੋਂ ਇੱਕ ਵਿਅਕਤੀ ਸੋਚਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਚੀਨ ਉਹਨਾਂ ਦੇ ਦੇਸ਼ ਉੱਤੇ ਹਮਲਾ ਕਰ ਸਕਦਾ ਹੈ। ਅੰਤਰਰਾਸ਼ਟਰੀ ਅਤੇ ਸੁਰੱਖਿਆ ਮਾਮਲਿਆਂ ਦੇ ਨਿਰਦੇਸ਼ਕ ਐਲਨ ਬੀਮ ਦਾ ਕਹਿਣਾ ਹੈ ਕਿ ਸਰਵੇਖਣ ਦੇ ਇਹ ਨਤੀਜੇ ਜ਼ਿਆਦਾਤਰ ਪਿਛਲੇ ਪ੍ਰਸ਼ਾਸਨ ਦੀਆਂ ਭੈਭੀਤ ਰਣਨੀਤੀਆਂ ਦਾ ਨਤੀਜਾ ਨੇ।
I think what we've had in the last 5 years or so in Australia is a lot of amping up of commentary, but particularly by our political leaders, which cast a very dark shadow over the intentions of the government of China.
ਉਧਰ ਨਿਊ ਸਾਊਥ ਵੇਲਜ਼ ਸੈਂਟਰਲ ਕੋਸਟ 'ਤੇ ਇੱਕ ਹਲਕਾ ਜਹਾਜ਼ ਦਰਖਤਾਂ ਨਾਲ ਟਕਰਾਉਣ ਅਤੇ ਪਲਟ ਕੇ ਡਿੱਗਣ ਤੋਂ ਬਾਅਦ 71 ਸਾਲਾ ਪਾਇਲਟ ਦਾ ਗੰਭੀਰ ਸੱਟਾਂ ਲੱਗਣ ਤੋਂ ਬਚਾਅ ਹੋ ਗਿਆ ਏ। ਐਮਰਜੈਂਸੀ ਕਰੂ ਨੂੰ ਵਾਰਨਵੇਲ ਹਵਾਈ ਅੱਡੇ ਦੇ ਨੇੜੇ ਹਾਦਸੇ ਵਾਲੀ ਥਾਂ 'ਤੇ ਬੁਲਾਇਆ ਗਿਆ ਸੀ, ਜਿੱਥੇ ਕਿ ਜਹਾਜ਼ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸਟੇਟ ਐਂਬੂਲੈਂਸ ਦੇ ਇੰਸਪੈਕਟਰ ਐਂਡਰਿਊ ਕ੍ਰੇਗ ਦਾ ਕਹਿਣਾ ਹੈ ਕਿ ਪਾਇਲਟ ਬਹੁਤ ਹੀ ਖੁਸ਼ਕਿਸਮਤ ਸੀ ਜੋ ਕਿ ਮਾਮੂਲੀ ਸੱਟਾਂ ਦੇ ਨਾਲ ਜਾਨ ਬਚਾਉਣ ਵਿੱਚ ਕਾਮਯਾਬ ਰਿਹਾ। ਨਿਊ ਸਾਊਥ ਵੇਲਜ਼ ਪੁਲਿਸ ਘਟਨਾ ਬਾਰੇ ਜਾਂਚ ਕਰ ਰਹੀ ਹੈ ਅਤੇ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੁਆਂਟਸ ਫ੍ਰੀਕੁਐਂਟ ਫਲਾਇਰਜ਼ ਤਕਨੀਕੀ ਮੁੱਦਿਆਂ ਕਾਰਨ ਹਵਾਈ ਸੇਵਾ ਵੱਲੋਂ ਮੁਆਫ਼ੀ ਦਾ ਦਾਅਵਾ ਕਰਨ ਲਈ ਸੰਘਰਸ਼ ਕਰ ਰਹੇ ਨੇ। ਫ੍ਰੀਕੁਐਂਟ ਫਲਾਇਰਜ਼ ਗਾਹਕਾਂ ਨੂੰ ਫਲਾਈਟ ਰੱਦ ਹੋਣ, ਦੇਰੀ ਅਤੇ ਨੁਕਸਾਨੇ ਗਏ ਸਮਾਨ ਲਈ ਏਅਰਲਾਈਨਜ਼ ਵੱਲੋਂ ਮੁਆਫ਼ੀ ਦੇ ਤੌਰ 'ਤੇ $50 ਦੀ ਛੂਟ ਵਾਲੇ ਵਾਊਚਰ ਦੀ ਪੇਸ਼ਕਸ਼ ਕੀਤੀ ਗਈ ਸੀ। ਹਾਲਾਂਕਿ ਏਅਰਲਾਈਨ ਦੀ ਐਪ ਅਤੇ ਵੈੱਬਸਾਈਟ ਕਥਿਤ ਤੌਰ 'ਤੇ ਕ੍ਰੈਸ਼ ਹੋ ਗਈ ਹੈ ਕਿਉਂਕਿ ਫਲਾਇਰ ਵਾਊਚਰ ਨੂੰ ਰਿਡੀਮ ਕਰਨ ਲਈ ਅਕਸਰ ਐਪ ਵਰਤਣ ਦੀ ਕੋਸ਼ਿਸ਼ ਕਰ ਰਹੇ ਨੇ। ਪੇਸ਼ ਕੀਤੇ ਗਏ ਫਾਇਦਿਆਂ ਵਿੱਚ ਸਿਲਵਰ ਅਤੇ ਇਸ ਤੋਂ ਉੱਪਰ ਦੇ ਕੁਆਂਟਸ ਫ੍ਰੀਕੁਐਂਟ ਫਲਾਇਰਜ਼ ਲਈ ਸਟੇਟਸ ਐਕਸਟੈਂਸ਼ਨ, ਲਾਊਂਜ ਐਕਸੈਸ ਵਿੱਚ ਵਾਧਾ ਅਤੇ ਵਾਧੂ ਅਵਾਰਡ ਬੁਕਿੰਗ ਦੀ ਉਪਲਬਧਤਾ ਵੀ ਸ਼ਾਮਲ ਹੈ। ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਵਿਕਟੋਰੀਆ ਦੀ ਸਰਕਾਰ ਨੇ ਅਗਲੇ ਸਾਲ ਫੀਫਾ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਤੋਂ ਪਹਿਲਾਂ ਆਮੀ ਪਾਰਕ ਸਟੇਡੀਅਮ ਨੂੰ ਅਪਗ੍ਰੇਡ ਕਰਨ ਲਈ $25 million ਤੋਂ ਵੱਧ ਦੀ ਘੋਸ਼ਣਾ ਕੀਤੀ ਹੈ। ਇਹ ਘੋਸ਼ਣਾ ਮਟਿਲਡਾਜ਼ ਵੱਲੋਂ ਨਵੰਬਰ ਵਿੱਚ ਆਮੀ ਪਾਰਕ ਵਿੱਚ ਸਵੀਡਨ ਦੀ ਮੇਜ਼ਬਾਨੀ ਕਰਨ ਦੀ ਖਬਰ ਤੋਂ ਬਾਅਦ ਵਿੱਚ ਸਾਹਮਣੇ ਆਈ ਹੈ। ਟੂਰਿਜ਼ਮ, ਸਪੋਰਟਸ ਅਤੇ ਮੇਜਰ ਇਵੈਂਟਸ ਮੰਤਰੀ ਸਟੀਵ ਡੈਮੋਪਲੋਸ ਦਾ ਕਹਿਣਾ ਹੈ ਕਿ ਇਹ ਅਪਗ੍ਰੇਡ ਮਟਿਲਡਾਜ਼ ਨੂੰ ਇਹ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ ਕਿ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਸਭ ਤੋਂ ਵਧੀਆ ਸਹੂਲਤਾਂ ਮਿਲਣ। ਸਟੇਡੀਅਮ ਨੂੰ ਅਪਗ੍ਰੇਡ ਕਰਨ ਦਾ ਕੰਮ ਨਵੰਬਰ ਵਿੱਚ ਸ਼ੁਰੂ ਹੋਵੇਗਾ ਅਤੇ ਫਰਵਰੀ 2023 ਵਿੱਚ ਪੂਰਾ ਹੋਣ ਦੀ ਉਮੀਦ ਹੈ। ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ ₹55.10, ਪਾਕਿਸਤਾਨ ਦੇ ₹148.75 ਅਤੇ ਅਮਰੀਕਾ ਦੇ 68 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਆਓ ਹੁਣ ਨਜ਼ਰ ਮਾਰਦੇ ਹਾਂ ਕੱਲ ਦੇ ਮੌਸਮ ਦੇ ਵੇਰਵੇ ਦੇ ਉੱਤੇ। ਕੱਲ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਧੁੱਪ ਚੜੀ ਰਹੇਗੀ, ਤਾਪਮਾਨ 18 ਡਿਗਰੀ। ਐਡੀਲੇਟ ਮੀਂਹ ਪੈਣ ਦੇ ਆਸਾਰ, ਤਾਪਮਾਨ 14 ਡਿਗਰੀ। ਮੈਲਬਰਨ ਕਣੀਆਂ ਤੋਂ ਰਾਹਤ ਮਿਲੇਗੀ, ਤਾਪਮਾਨ 12 ਡਿਗਰੀ। ਹੋਬਾਰਟ ਸਵੇਰੇ ਥੋੜ੍ਹਾ ਬਹੁਤ ਮੀਂਹ ਪੈ ਸਕਦਾ ਹੈ, ਤਾਪਮਾਨ 11 ਡਿਗਰੀ। ਕੈਨਬਰਾ ਅਤੇ ਸਿਡਨੀ ਬਾਰਿਸ਼ ਹੋਵੇਗੀ, ਤਾਪਮਾਨ ਕ੍ਰਮਵਾਰ 11 ਅਤੇ 20 ਡਿਗਰੀ। ਬ੍ਰਿਸਬੇਨ ਦੇਰ ਰਾਤ ਮੀਂਹ ਪੈ ਸਕਦਾ ਹੈ, ਤਾਪਮਾਨ 25 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।